الحمد لله رب العالمين والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. وإذ وعدنا موسى 40 ليلة ثم اتخذتم العجل من بعده وأنتم ظالمون ثم عفونا عنكم من بعد ذلك لعلكم تشكرون. وإذ آتينا موسى الكتاب والفرقان لعلكم تهتدون. وإذ قال موسى لقومه يا قوم إنكم ظلمتم أنفسكم باتخاذكم العجل فتوبوا إلى بارئكم فاقتلوا أنفسكم ذلكم خير لكم عند بارئكم فتاب عليكم إنه هو التواب الرحيم. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زانت به الخلق. فرمایا پھرو وقت یاد کرو جس ویلے اساں موسیٰ علیہ السلام نال وعدہ کیتا 40 راتاں دا، اور تساں نے انہاں دے بعد وچ ایک بچڑے دی پوجا شروع کر لی، اور تسیں لوگ یقیناً بہت غلط کار سو. موسیٰ علیہ السلام نو اللہ کریم نے حکم دتا 40 رات دا ایک چلہ پھیلاؤ کوہ طور پہ، اور وہ ہارون علیہ السلام نے پیچھے چھوڑ کے تشریف لے گئے. 40 رات تو بعد اتھے انہوں نے تورات عطا ہوئی. بعد بنی اسرائیل دے کول رہ گئے سی سامری نام دا بندہ، جڑا پہلے بھی ہجرت تو پہلے بھی جادو ٹونے کردا رہندا سی. اس نے چونکہ انہوں نے کول زیورات اور سونا چاندی کافی ہے، یہ لوگ تبتیاں دے گھر کم کرتے تو انہوں کا مال دولت انہوں نے ہاتھ چاہتے نسن لگیا، بتھیرا سونا وغیرہ لے کے نال تر آئے. اس نے وہ سارا اکٹھا کر کے تو اس نے گرم کر کے بٹھی چ پا کے ایک بچڑا جی دی شکل بنا دیتی، اور آخر لگا بھائی موسیٰ علیہ السلام پتہ نہیں کدے گئے تو خدا تو تھوڑا ہے کہ پوجا کرو. مفسرین کرام نے دو گلاں اسے لکھیاں، بعض دے نزدیک تو اسے اس نے کچھ ایسے سوراخ رکھ دیتے کہ جس لئے ہوا داخل ہوندی تو وہ آواز کر دے. قرآن حکیم وچ ایک گل بھی ملدی ہے کہ موسیٰ علیہ السلام نے جس ویلے سامری نو پوچھے اگے یہ گل آئے گی، اس آخیا میں جتھے جبرائیل امین جس ویلے زمین تے اترے گھوڑے تے سوار، تے جتھے گھوڑے دا قدم لگے دا سی تے سبزہ ہو جاندا سی، میں اتھوں ریت چک لئی تے وہ میں مٹی اس دے وچ پا دتی تے آواز کردا. وہ قوم دا دو حصے ہو گئے. ہارون علیہ السلام منع کیتا، کچھ لوگ جڑے ہارون علیہ السلام دی گل من کے انہاں اس نو سجدہ نہ کیتا، کچھ لوگ جڑے جنہاں دے وہ اندر اجے بت پرستی دے جراثیم موجود ہے اس نو سجدے کرن لگ پے. تو اللہ کریم فرمایا تسی بہت بڑا ظلم کیتا. پھر موسیٰ علیہ نبی انہاں علیہ الصلوۃ والسلام جس ویلے واپس آئے تو بڑے پریشان ہوئے، بڑے ناراض ہوئے. ثم عفونا عنکم بعد ذلک لعلکم تشکرون. ہمارے اتنا بڑا ظلم کرنے تو بعد بھی اسی تو معاف فرما دیتا، درگزر فرمایا، اور شرک جیسے کبھی فیل دی اسی توبہ قبول کیتی، اور اس واسطے کیتی کہ تسی کچھ شکر گزاری دے جذبات تو ساڈے پیدا ہون، تانوں احساس ہوئے کہ تسی کتنا بڑا جرم کیتا، اس دے باوجود اللہ نے تواڈے تے رحم فرمایا اور تانوں معاف کر دیتا تسی تاکہ اللہ دا شکر ادا کرو. فیض آتے نا موسل کتاب، میرا یہ احسان ویکھو کہ میں موسیٰ علیہ السلام نو کتاب دیتی جیڑی تواڈی ہدایت دے واسطے ساڈی خاطر سی تاکہ تسی اللہ دا قرب پا سکو. فیض آتے نا موسل کتاب اول فرقان لعلکم تہتدون. موسیٰ علیہ السلام نو ایسی کتاب دیتی جس نے حق نو حق اور باطل نو باطل فرق ظاہر کر دیتا، گل سامنے آ گئی، آکام واضح ہو گئے. ਸੱਚ ਔਰ ਝੂਠ ਅਲੱਗ ਅਲੱਗ ਕਰ ਦਿੱਤੇ। ਮਕਸਦ ਇਹ ਸੀ ਕਿ ਤੁਸੀਂ ਉਸ ਤੋਂ ਹਿਦਾਇਤ ਪਾਓ। ਹਿਦਾਇਤ ਹੁੰਦਾ ਕਿਸੇ ਵੀ ਕੰਮ ਨੂੰ ਕਰਨ ਦਾ ਸਹੀ ਤਰੀਨ ਤਰੀਕਾ। ਸਹੀ ਅਕੀਦਾ ਹਿਦਾਇਤ ਹੈ, ਸਹੀ ਸੋਚ ਹਿਦਾਇਤ ਹੈ, ਸਹੀ ਕਿਰਦਾਰ ਹਿਦਾਇਤ ਹੈ। ਲੇਕਿਨ ਤੁਸੀਂ ਬਹੁਤ ਨਾ ਸ਼ੁਕਰੇ ਕੌਮ ਹੋ। ਮੂਸਾ ਅਲੈਹਿ ਸਲਾਮ ਨੇ ਇਸ ਵੇਲੇ ਅੱਲਾਹ ਪਾਕ ਕੋਲ ਇਲਤਜਾ ਕੀਤੀ ਕਿ ਅੱਲਾਹ ਇਹ ਸਜਦਾ ਤਾਂ ਕਰ ਬੈਠੇ, ਲੇਕਿਨ ਇਹ ਹੁਣ ਨਾਦਮਨ ਬੜੇ ਔਰ ਇਹ ਤੌਬਾ ਕਰਦੇ ਨੇ। ਵੈਸਕਾਲ ਮੂਸਾ ਅਲੈਹਿ ਕੌਮ ਹੀ ਯਾ ਕੌਮ ਇੰਨਾ ਕੁਮ ਜ਼ਲਮ ਤੁਮ ਅਨਫੁਸਕੁਮ, ਤੁਸਾਂ ਆਪਣੇ ਆਪ ਤੇ ਬਹੁਤ ਬੜਾ ਜ਼ੁਲਮ ਕੀਤਾ, ਬੜੀ ਜ਼ਿਆਦਤੀ ਕੀਤੀ ਹੈ। ਕਿਉਂਕਿ ਇਨਸਾਨੀ ਫੇਲ ਜਿਹੜਾ ਉਸਦੇ ਨਤਾਇਜ ਮੁੜ ਕੇ ਖੁਦ ਇਨਸਾਨ ਤੇ ਆਪਣਾ ਅਸਰ ਪਾਉਂਦੇ ਨੇ। ਕੋਈ ਅਜ਼ਮਤ ਇਲਾਹੀ ਚ ਕੋਈ ਫਰਕ ਨਹੀਂ ਪਾਉਂਦਾ, ਅੱਲਾਹ ਕਰੀਮ ਦੀ ਸ਼ਾਨ ਚ ਕੋਈ ਫਰਕ ਨਹੀਂ ਪਾਉਂਦਾ। ਅਗਰ ਕੋਈ ਨੇਕੀ ਕਰਦਾ ਤੇ ਨੇਕੀ ਦੇ ਅਸਰਾਤ ਵੀ ਵਾਪਸ ਉਸ ਨੇਕੀ ਕਰਨ ਵਾਲੇ ਨੂੰ ਨਸੀਬ ਹੋਣੇ, ਤੇ ਜੇ ਖੁਦਾ ਨਾ ਖਾਸਤਾ ਕੋਈ ਬੁਰਾਈ ਕਰਦਾ ਤੇ ਬੁਰਾਈ ਦੇ ਅਸਰਾਤ ਦਾ ਨਤੀਜਾ ਵੀ ਖੁਦ ਉਸਨੂੰ ਭੁਗਤਣਾ ਪਾਉਂਦਾ। ਫਰਮਾਇਆ ਤੁਸੀਂ ਇਤਨਾ ਬੜਾ ਜ਼ਿਆਦਤੀ ਕੀਤੀ ਕਿ ਤੁਸੀਂ ਆਪਣੀ ਜਾਨ ਤੇ ਬੜਾ ਜ਼ੁਲਮ ਕੀਤਾ, ਆਪਣੇ ਆਪ ਵਾਸਤੇ ਤੁਸੀਂ ਬਹੁਤ ਜ਼ਿਆਦਤੀ ਕੀਤੀ ਕਿ ਤੁਸੀਂ ਇੱਕ ਵਛੜੇ ਨੂੰ ਸਜਦੇ ਕਰਨ ਲੱਗ ਪਏ। ਫਤੂਬੂ ਇਲਾ ਬਾਰੇਕੁਮ, ਆਪਣੇ ਮਾਲਿਕ, ਆਪਣੇ ਖਾਲਿਕ, ਆਪਣੇ ਪਰਵਰਦਗਾਰ, ਆਪਣੇ ਪੈਦਾ ਕਰਨ ਵਾਲੇ ਔਰ ਮਾਲਿਕ ਦੇ ਸਾਹਮਣੇ ਤੌਬਾ ਕਰੋ। ਅੱਲਾਹ ਕਰੀਮ ਨੇ ਤੌਬਾ ਤੋਂ ਕਬੂਲ ਫਰਮਾਈ, ਲੇਕਿਨ ਹੁਕਮ ਦੇ ਦਿੱਤਾ ਕਿ ਜਿਨ੍ਹਾਂ ਨੇ ਇਸ ਨੂੰ ਬਛੜੇ ਨੂੰ ਸਜਦਾ ਕੀਤਾ ਉਹ ਆਪਣੀਆਂ ਗਰਦਨਾਂ ਅੱਗੇ ਰੱਖ ਦੇਣ, ਔਰ ਜਿਨ੍ਹਾਂ ਸਜਦਾ ਨਹੀਂ ਕੀਤਾ ਉਹਨਾਂ ਦੀ ਗਰਦਨ ਮਾਰ ਦੇਣ। ਜਿਹੜਾ ਕਤਲ ਹੋ ਗਿਆ ਉਸਨੂੰ ਮੈਂ ਸ਼ਹਾਦਤ ਦਾ ਰੁਤਬਾ ਦੇ ਦਿਆਂਗਾ, ਕਾਤਿਲ ਨੂੰ ਵੀ ਮਾਫ਼ ਕਰ ਦਿਆਂਗਾ। ਜਿਨ੍ਹਾਂ ਜਿਨ੍ਹਾਂ ਨੇ ਸਜਦਾ ਕੀਤਾ ਉਹ ਆਪਣਾ ਗਰਦਨਾਂ ਕਟਾਈ ਜਾਣ। ਫਤੂਬੂ ਇਲਾ ਬਾਰੇਕੁਮ ਫਕਤਲੂ ਅਨਫੁਸਕੁਮ, ਅੱਲਾਹ ਕਰੀਮ ਨੇ ਤੁਹਾਡੇ ਤੇ ਤੌਬਾ ਦੀ ਇਹ ਤਰੀਕਾ ਰੱਖਿਆ ਕਿ ਜਿਨ੍ਹਾਂ ਬਛੜੇ ਨੇ ਸਜਦਾ ਕੀਤਾ ਉਹ ਆਪਣੀ ਗਰਦਨ ਅੱਗੇ ਕਰਨ, ਜਿਨ੍ਹਾਂ ਨਹੀਂ ਕੀਤਾ ਉਹਨਾਂ ਦੀ ਗਰਦਨ ਮਾਰੀ ਜਾਣ। ਬਹੁਤ ਸਾਰੇ ਲੋਕ ਇਹ ਲੱਖਾਂ ਦੇ ਹਿਸਾਬ ਵਿਚ ਬਹੁਤ ਸਾਰੇ ਲੋਕ ਸਜਦਾ ਵੀ ਕਰ ਚੁੱਕੇ। ਅਫਰਮਾਇਆ ਜ਼ਾਲਿਕੁਮ ਖੈਰੁਲਕੁਮ ਇੰਦਾ ਬਾਰੇਕੁਮ, ਤੁਹਾਡੇ ਪਰਵਰਦਗਾਰ ਦੇ ਨਜ਼ਦੀਕ ਤੁਹਾਡੀ ਬਿਹਤਰੀ ਹੁਣ ਇਸੇ ਚ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਕਰ ਗੁਜ਼ਰੋ। ਚੁਣਾਚੇ ਉਸ ਤੇ ਅਮਲ ਹੋਇਆ ਔਰ ਬੇਸ਼ੁਮਾਰ ਲੋਕ ਕਤਲ ਹੋਏ। ਫਿਰ ਮੂਸਾ ਅਲੈਹਿ ਸਲਾਮ ਨੇ ਦੁਬਾਰਾ ਦੁਆ ਕੀਤੀ ਕਿ ਅੱਲਾਹ ਇਹਨਾਂ ਤੇ ਰਹਿਮ ਫਰਮਾ, ਹੁਣ ਤਾਂ ਕਤਲ ਦੀ ਤੇ ਖੂਨ ਦੀ ਦਲਦਲ ਬਣ ਗਈ ਹੈ। ਤੇ ਅੱਲਾਹ ਕਰੀਮ ਨੇ ਫਿਰ ਤੌਬਾ ਕਬੂਲ ਕੀਤੀ ਔਰ ਫਰਮਾਇਆ ਚਲੋ ਜਿਹੜੇ ਕਤਲ ਹੋ ਗਏ ਉਹਨਾਂ ਨੂੰ ਮੈਂ ਸ਼ਹਾਦਤ ਦਾ ਦਰਜਾ ਦੇ ਦਿਆਂ, ਮੈਂ ਜਿਹੜੇ ਬਚ ਗਏ ਉਹਨਾਂ ਦੀ ਤੌਬਾ ਕਬੂਲ ਹੋ ਕੇ ਉਹਨਾਂ ਨੂੰ ਮਾਫ਼ ਕਰ ਦਿੱਤਾ ਗਿਆ। ਫਤਾਬਾ ਅਲੈਕੁਮ ਇਨਹੁ ਵਤਵਾਬੁਰ ਰਹੀਮ, ਉਸਨੇ ਤੁਹਾਡੀ ਤੌਬਾ ਕਬੂਲ ਕਰ ਲਈ ਇਸ ਵਾਸਤੇ ਕਿ ਉਹ ਤੌਬਾ ਕਬੂਲ ਕਰਨ ਵਾਲਾ ਔਰ ਬਹੁਤ ਜ਼ਿਆਦਾ ਰਹਿਮ ਕਰਨ ਵਾਲਾ ਹੈ। ਮੂਸਾ ਦਾ ਨਬੀ ਇਨਾਮ ਅਲੈ ਸਲਾਤੋ ਸਲਾਮ ਕਲੀਮ ਉੱਲਾਹ, ਅੱਲਾਹ ਪਾਕ ਦੇ ਨਾਲ ਬਰਾਏ ਰਾਸਤ ਲੈ ਕੇ ਖਿਤਾਬ ਕਰਦੇ, ਗੱਲਾਂ ਨਾਲ ਅੱਲਾਹ ਦੇ ਖਿਤਾਬ ਨਾਲ ਸਰਫਰਾਜ਼ ਹੁੰਦੇ। ਉਹਨਾਂ ਦੀ ਕੌਮ ਤੇ ਅੱਲਾਹ ਨੇ ਬੜੇ ਅਹਿਸਾਨ ਫਰਮਾਏ, ਫਿਰਾਉਣ ਦੀ ਗੁਲਾਮੀ ਚੋਂ ਕੱਢੇ, ਫਿਰਾਉਣ ਦੀ ਤਾਕਤ ਨੂੰ ਗਰਕ ਕਰਕੇ ਤਬਾਹ ਕਰ ਦਿੱਤਾ, ਮੁਲਕ ਉਹਨਾਂ ਨੂੰ ਦੇ ਦਿੱਤਾ। ਫਿਰ ਉਹਨਾਂ ਕੋਲੋਂ ਜਿਸ ਵੇਲੇ ਸ਼ਿਰਕ ਜੈਸੀ ਕੋਤਾਹੀ ਹੋਈ ਤੇ ਉਹਨਾਂ ਦੀ ਤੌਬਾ ਤੋਂ ਕਬੂਲ ਫਰਮਾਈ, ਲੇਕਿਨ ਸ਼ਰਤ ਇਹ ਲਾ ਦਿੱਤੀ ਕਿ ਜਿਨ੍ਹਾਂ ਨੇ ਸ਼ਿਰਕ ਕੀਤਾ ਉਹ ਆਪਣੀਆਂ ਗਰਦਨਾਂ ਕਟਾਉਣ, ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੀਆਂ ਗਰਦਨਾਂ ਕੱਟਣ। ਪਰ ਇੱਕ ਆਸਾਨ ਕੰਮ ਨਹੀਂ ਸੀ, ਲੇਕਿਨ ਆਕਾ ਇਨਾਮਦਾਰ ਸੱਲੱਲਾਹੁ ਤਾਲਾ ਅਲੈਹਿ ਵਅਲਿਹਿ ਵਸੱਲਮ ਦੀ ਬੇਸਤ ਦੇ ਨਾਲ ਤੌਬਾ ਹਰ ਬੰਦੇ ਵਾਸਤੇ ਆਸਾਨ ਹੋ ਗਈ। ਅੱਲਾਹ ਕਰੀਮ ਨੇ ਸਿਰਫ ਇੱਕ ਸ਼ਰਤ ਰੱਖੀ ਕਿ ਜਿੱਥੇ ਵੀ ਹੈ ਸਮਝ ਕੇ, ਸੋਚ ਕੇ, ਗੱਲ ਤੇ ਯਕੀਨ ਕਰਕੇ, ਅੱਲਾਹ ਅੱਲਾਹ ਦੇ ਰਸੂਲ ਦੀ ਦਾਵਤ ਤੇ ਯਕੀਨ ਕਰਕੇ ਖਲੂਸੇ ਦਿਲ ਨਾਲ ਤੌਬਾ ਕਰ ਲੈ, ਤੌਬਾ ਤੋਂ ਮੁਰਾਦ ਇਹ ਹੈ ਵੀ ਬੁਰਾਈ ਛੋੜ ਦੇ। ਅਗਰ ਅਕੀਦੇ ਚ ਗਲਤੀ ਹੈ ਤਾਂ ਉਹ ਛੋੜ ਦੇ, ਅਗਰ ਅਮਲ ਚ ਗਲਤੀ ਹੈ ਤਾਂ ਉਹ ਛੋੜ ਦੇ। ਤੌਬਾ ਤੋਂ ਮੁਰਾਦ ਜ਼ਬਾਨੀ ਤੌਬਾ ਦੇ ਅਲਫਾਜ਼ ਦੁਹਰਾਉਣਾ ਨਹੀਂ, ਬਲਕਿ ਤੌਬਾ ਤੋਂ ਮੁਰਾਦ ਇਹ ਵੀ ਜਿਹੜੀ ਜ਼ਿੰਦਗੀ ਦੀ ਰਵਸ਼ ਹੈ ਜਾਂ ਜਿਹੜਾ ਨਜ਼ਰੀਆ ਜਾਂ ਅਕੀਦਾ ਹੈ ਜਿਹੜਾ ਗਲਤ ਹੈ ਉਹਨੂੰ ਛੋੜ ਦੇ, ਸਹੀ ਨੂੰ ਇਖਤਿਆਰ ਕਰ ਲੈ। ਤੇ ਉਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਹੈ, ਤਾਇਬ ਮਿਨ ਜ਼ੰਬੇ ਕਮਲ ਲਾ ਜ਼ੰਬ ਲਹੂ ਔ ਕਮਾ ਕਾਲ ਰਸੂਲੁਲਾਹ ਸੱਲੱਲਾਹੁ ਅਲੈਹਿ ਵਸੱਲਮ, ਕਿ ਗੁਨਾਹ ਤੋਂ ਤੌਬਾ ਕਰਨ ਵਾਲਾ ਐਸਾ ਹੀ ਹੈ ਜੈਸਾ ਉਸਨੇ ਕੋਈ ਗੁਨਾਹ ਕੀਤਾ ਹੀ ਨਹੀਂ। ਯਾਨੀ ਤੌਬਾ, ਤੌਬਾ ਤੋਂ ਪਹਿਲੇ ਦੇ ਸਾਰੇ ਗੁਨਾਹ ਇਸ ਤਰ੍ਹਾਂ ਮਾਫ ਕਰਾ ਦਿੰਦੀ ਹੈ ਜੈਸੇ ਕਿਸੇ ਦਾ ਕੋਈ ਅਸਰ ਰਹਿੰਦਾ ਹੀ ਨਹੀਂ। ਔਰ ਇਹ ਕਿਤਨੀ ਬੜੀ ਅੱਲਾਹ ਦੀ ਵਸੀ ਰਹਿਮਤ ਔਰ ਕਿਤਨੀ ਗਨੀਮਤ ਹੈ। ਜ਼ਿੰਦਗੀ ਹਰ ਆਦਮੀ ਦੇ ਸਾਹਮਣੇ ਹੈ, ਜਿਸ ਦੀ ਖਾਤਰ ਅਸੀਂ ਲਾਲਚ ਜਾ ਕੇ ਤੇ ਗੁਨਾਹ ਵਿਚ ਅੱਲਾਹ ਦੀ ਨਾ ਫਰਮਾਨੀ ਜਾਂ ਰਸੂਲੁੱਲਾਹ ਸੱਲਮ ਦੀ ਨਾ ਫਰਮਾਨੀ ਮੁਬਤਲਾ ਹੁੰਦੇ ਹਾਂ, ਉਸ ਜ਼ਿੰਦਗੀ ਦੀ ਸਾਡੇ ਕੋਈ ਸਨਦ ਨਹੀਂ ਕਿ ਕਿਸ ਲਮੇ ਉਹ ਸਾਡਾ ਸਾਥ ਛੋੜ ਦੇਵੇ। ਦੁਨੀਆਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਨਾਜਾਇਜ਼ ਜ਼ਰਾਇ ਨਾਲ ਜਮ੍ਹਾਂ ਕਰਨਾ ਚਾਹੁੰਦੇ ਹਾਂ, ਉਹਨਾਂ ਦਾ ਸਾਨੂੰ ਇਹ ਕੋਈ ਪਤਾ ਨਹੀਂ ਕਿ ਇਹ ਚੀਜ਼ ਮੈਂ ਲੈ ਗਿਆ ਤੇ ਮੈਂ ਇਸਤੇਮਾਲ ਵੀ ਕਰਨੀ, ਮੇਰੇ ਨਸੀਬ ਵਿਚ ਵੀ ਹੈ ਕਿ ਨਹੀਂ, ਕਿ ਮੈਂ ਖਾਲੀ ਜੋੜ ਕੇ ਰੱਖਦਾ ਰਹਿਣਾ ਮਰ ਜਾਣਾ, ਦੌਲਤ ਮੈਂ ਇਕੱਠੀ ਕਰਨੀ ਹੈ ਤੇ ਇਹ ਮੇਰੇ ਕੰਮ ਵੀ ਆਉਣੀ ਹੈ, ਜਾਂ ਮੈਂ ਜੋੜਦਾ ਰਹਿਣਾ ਤੇ ਮੈਂ ਮਰ ਜਾਂਗਾ ਪਿੱਛੇ ਕਿਸੇ ਦੇ ਕੰਮ ਆਏਗੀ। ਇਹ ਕੋਈ ਸਾਡੇ ਕੋਲ ਸਨਦ ਨਹੀਂ। ਦੁਨੀਆਂ ਆਰਜ਼ੀ ਔਰ ਫਾਨੀ ਔਰ ਵਕਤੀ ਔਰ ਲਮਹਾਤੀ ਰੌਣਕ ਸਾਰੀ, ਅਗਰਚੇ ਦੁਨੀਆਂ ਬੜੀ ਖੁਸ਼ਨੁਮਾ ਹੈ, ਗੁਨਾਹ ਦੀ ਹਰ ਗੁਨਾਹ ਦੀ ਆਪਣੀ ਇੱਕ ਲਜ਼ਤ ਹੈ, ਲੇਕਿਨ ਇਹ ਲਜ਼ਤਾਂ ਫਾਨੀ ਹਨ। ਦੁਨੀਆਂ ਦੀ ਖੂਬਸੂਰਤੀ, ਦੁਨੀਆਂ ਦਾ ਹੁਸਨ ਫਾਨੀ ਹੈ। ਇਹ ਸਾਰੀਆਂ ਚੀਜ਼ਾਂ ਨਾ ਰਹਿਣ ਵਾਲੀਆਂ ਤੇ ਫਾਨੀ ਦਾ ਮੁਕਾਬਲਾ ਜਿਸ ਵੇਲੇ ਬਾਕੀ ਨਾਲ ਆ ਜਾਏ, ਉਹਨਾਂ ਨਿਯਮਤਾਂ ਨਾਲ ਆ ਜਾਏ ਜਿਹਨਾਂ ਹਮੇਸ਼ਾ ਰਹਿਣਾ, ਫਿਰ ਦੁਨੀਆਂ ਦੀਆਂ ਨਿਯਮਤਾਂ ਵਿਚ ਵੀ ਬੜੇ ਬੜੇ ਉਹਨਾਂ ਦੇ ਅਸਰਾਤ ਐਸੇ ਨੇ ਜਿਹੜੇ ਤਕਲੀਫ ਦੇ। ਆਖਰਤ ਦੀਆਂ ਜਿਤਨੀਆਂ ਨਿਯਮਤਾਂ ਔਰ ਅਬਦੀ ਜ਼ਿੰਦਗੀ ਦੀਆਂ ਜਿਤਨੀਆਂ ਨਿਯਮਤਾਂ, ਇੱਕ ਤੋਂ ਹਮੇਸ਼ਾ ਬਾਕੀ ਰਹਿਣ ਵਾਲੀਆਂ, ਇੱਕ ਕਿਸੇ ਨਿਯਮਤ ਨਾਲ ਜੰਨਤ ਦੇ ਕਿਸੇ ਫੁੱਲ ਨਾਲ ਕੋਈ ਕੰਡਾ ਨਹੀਂ, ਆਖਰਤ ਦੀ ਕਿਸੇ ਨਿਯਮਤ ਨਾਲ ਉਸਦਾ ਕੋਈ ਸਾਈਡ ਇਫੈਕਟ ਨਹੀਂ, ਕੋਈ ਉਸਦੀ ਵਜ੍ਹਾ ਤੋਂ ਨਾਲ ਉਸਦੀ ਕੋਈ ਖਰਾਬੀ ਨਹੀਂ। ਦੁਨੀਆਂ ਦੀ ਹਰ ਅੱਛੇ ਖਾਣੇ ਨਾਲ ਵੀ ਇੱਕ ਮਜ਼ੇਰੇ ਸਿਹਤ ਅਨਸਰ ਵੀ ਮੌਜੂਦ ਹੈ, ਦੁਨੀਆਂ ਦੀ ਹਰ ਲਜ਼ਤ ਨਾਲ ਇੱਕ ਨੁਕਸਾਨ ਦੇਣ ਵਾਲਾ ਅਨਸਰ ਵੀ ਮੌਜੂਦ ਹੈ, ਔਰ ਆਖਰਤ ਫਿਰ ਫਾਨੀ ਵੀ ਹੈ, ਔਰ ਆਖਰਤ ਦੀਆਂ ਨਿਯਮਤਾਂ ਅਬਦੀ ਵੀ, ਔਰ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਅੰਦੇਸ਼ਾ ਵੀ ਨਹੀਂ। ਫਿਰ ਉਹਨਾਂ ਕੌਮਾਂ ਨੇ ਵੀ ਤੌਬਾ ਕੀਤੀ ਜਿਹਨਾਂ ਨੂੰ ਤੌਬਾ ਦੇ ਵਾਸਤੇ ਜਾਨ ਦੇਣੀ ਪਈ, ਤੇ ਅੱਜ ਤੇ ਤੌਬਾ ਆਸਾਨ ਹੋ ਗਈ, ਅੱਲਾਹ ਕਰੀਮ ਨੇ ਮਿਹਰਬਾਨੀ ਫਰਮਾਈ। ਹਜ਼ੂਰ ਨਬੀ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਅਲਿਹਿ ਵਸੱਲਮ ਦੇ ਸਦਕੇ ਆਪਨੇ ਤਮਾਮ ਗੁਨਾਹਗਾਰਾਂ ਨੂੰ ਆਮ ਮਾਫ਼ੀ ਦਾ ਐਲਾਨ ਦੇ ਦਿੱਤਾ। ਲੇਕਿਨ ਗੱਲ ਇਹ ਹੈ ਵੀ ਬੰਦਾ ਮਾਫ਼ੀ ਮੰਗੇ ਵੀ ਤਾਂ, ਔਰ ਮਾਫ਼ੀ ਮੰਗਣੇ ਦਾ ਅੱਲਾਹ ਕੋਲੋਂ ਇਹ ਕੋਈ ਤਰੀਕਾ ਨਹੀਂ ਵੀ ਅਸੀਂ ਜ਼ਬਾਨੀ ਆਖ ਛੋੜੀਏ ਤੇ ਉਸ ਤੇ ਅਮਲ ਹੋ ਜਾਏਗਾ, ਨਹੀਂ ਯਾਰ। ਇਹ ਜ਼ਿੰਦਗੀ ਅਮਲ ਨਾਲ ਤਾਲੁਕ ਰੱਖਦੀ ਹੈ। ਤੌਬਾ ਦਾ ਮਤਲਬ ਇਹ ਹੈ ਕਿ ਜਿਹੜੀ ਕੋਤਾਹੀ, ਜਿਹੜੀ ਗਲਤੀ ਹੋ ਰਹੀ ਹੈ ਉਸ ਨੂੰ ਛੋੜ ਦੇ, ਔਰ ਸਿੱਧੀ ਔਰ ਸੱਚੀ ਰਾਹ ਇਖਤਿਆਰ ਕਰ ਲਏ। ਅੱਲਾਹ ਉਸਦੀ ਤੌਬਾ ਇਸ ਤਰ੍ਹਾਂ ਕਬੂਲ ਕਰਦਾ ਕਿ ਉਸ ਤੋਂ ਪਹਿਲੇ ਦੇ ਸਾਰੇ ਗੁਨਾਹ ਮਾਫ਼ ਹੋ ਗਏ, ਔਰ ਇਹ ਉਸਦੀ ਸ਼ਾਨ ਹੈ। ਤੌਬਾ ਕਬੂਲ ਕਰਨਾ ਉਸਦੀ ਅਜ਼ਮਤ ਹੈ, ਉਸਨੂੰ ਜ਼ੇਬ ਦੇਣਾ, ਉਹ ਹੀ ਹੈ ਜਿਹੜਾ ਲੋਕਾਂ ਦੀ ਤੌਬਾ ਫਿਰ ਵਾਪਸ ਕਬੂਲ ਕਰੇਗਾ। ਫਿਰ ਉਸ ਤੋਂ ਬਾਅਦ ਫਿਰ ਕੀ ਹੋਇਆ, ਇਸ ਕੁਲ ਤੁਮ ਯਾ ਮੂਸਾ ਲੰਨੋ ਮਿਨ ਲਕਹਤਾ ਨਰੁੱਲਾਹ ਜਹਰਤਨ, ਤੁਸੀਂ ਬੜੀ ਅਜੀਬ ਕੌਮ ਹੋ, ਤੁਸਾਂ ਨੇ ਫਿਰ ਇੱਕ ਨਵੀਂ ਹੁਜਤਬਾਜ਼ੀ ਸ਼ੁਰੂ ਕਰ ਲਈ। ਤੁਸੀਂ ਆਖਣ ਲੱਗੇ ਕਿ ਐ ਮੂਸਾ, ਅਸੀਂ ਤੇਰੇ ਤੇ ਇਤਬਾਰ ਨਹੀਂ ਕਰਦੇ, ਅਸੀਂ ਤੇਰੀ ਗੱਲ ਨਹੀਂ ਮੰਨਦੇ, ਵੀ ਤੂੰ ਰੱਬ ਨਾਲ ਗੱਲ ਕਰ ਲੈਣਾ, ਤੂੰ ਆਹਨਾ ਮੈਂ ਅੱਲਾ ਦੀ ਗੱਲ ਸੁਣ ਲਈ ਹੈ, ਤੇ ਅਗਰ ਤੂੰ ਸੁਣ ਸਕਦਾ ਫਿਰ ਅਸੀਂ ਵੀ ਸੁਣ ਸਕਦੇ ਹਾਂ, ਫਿਰ ਅਗਰ ਤੂੰ ਅੱਲਾ ਦੀ ਮੁਲਾਕਾਤ ਵਾਸਤੇ ਜਾਣਾ ਤੇ ਅੱਲਾ ਸਾਡੇ ਵੀ ਸਾਹਮਣੇ ਆਵੇ, ਅਸੀਂ ਆਪ ਅੱਲਾ ਨੂੰ ਵੇਖ ਕੇ ਤੇ ਗੱਲ ਕਰੀਏ ਤੇ ਮੰਨਣੇ ਦੀ ਗੱਲ ਤਾਂ ਕੋਈ ਹੋਵੇ, ਹੁਣ ਅਸੀਂ ਤੇਰੀ ਆਖੇ ਤੇ ਮੰਨ ਕੇ ਤੇ ਸਾਰੇ ਤੇਰੇ ਪਿੱਛੇ ਕਿਉਂ ਟੁੱਟਦੇ ਰਹੀ। ਔਰ ਇਹ ਬਹੁਤ ਬੜੀ ਗੁਸਤਾਖੀ ਸੀ, ਕਿਉਂਕਿ ਦੁਨੀਆਂ ਆਦਮ ਅਲੈਹਿ ਸਲਾਮ ਦਾ ਦੁਨੀਆਂ ਤੇ ਨਜ਼ੂਲ ਔਰ ਇਨਸਾਨ ਦਾ ਦੁਨੀਆਂ ਚ ਰਹਿਣਾ, ਔਰ ਇਹ ਉਸ ਜਿਹੜਾ ਮਨਸਬ ਜਲੀਲਾ ਇਨਸਾਨ ਨੂੰ ਦਿੱਤਾ ਗਿਆ, ਜਿਹੜੀ ਬਹੁਤ ਬੜੀ ਫਜ਼ੀਲਤ ਇਨਸਾਨ ਨੂੰ ਦਿੱਤੀ ਗਈ ਹੈ ਕਿ ਉਸ ਵਿਚ ਅੱਲਾ ਨੇ ਇਹ ਸ਼ਊਰ ਰੱਖਿਆ ਮਾਰਫਤ ਜ਼ਾਤ ਇਲਾਹੀ ਦਾ, ਅੱਲਾ ਦੀ ਜ਼ਾਤ ਉਸਦੀ ਸਿਫਾਤ ਨੂੰ ਜਾਣਨ ਦਾ, ਇਸ ਦੇ ਅੰਦਰ ਇੱਕ ਜਸਤਜੂ ਰੱਖੀ, ਇੱਕ ਤਲਾਸ਼ ਰੱਖੀ ਹੈ ਕਿ ਅੱਲਾ ਨੂੰ ਤਲਾਸ਼ ਕਰਦਾ, ਫਿਰ ਅਜ਼ਮਤ ਇਲਾਹੀ ਜਿੱਥੇ ਇਸ ਨੂੰ ਪਤਾ ਲੱਗੇ, ਜਿੱਥੇ ਨਿਸ਼ਾਨ ਮਿਲੇ, ਫਿਰ ਅੱਲਾ ਨੂੰ ਸਮਝ ਕੇ ਉਸਦੇ ਨਾਲ ਮੁਹੱਬਤ ਕਰਦਾ, ਪਿਆਰ ਕਰਦਾ, ਔਰ ਇਹ ਸਾਰੀ ਅਤਾਤ ਜਿਹੜੀ ਇਨਸਾਨ ਕਰਦਾ ਅੱਲਾ ਦੀ, ਇਹ ਉਸ ਪਿਆਰ ਦੇ ਨਾਲ ਕਰਦਾ। ਵਰਨਾ ਇਸ ਦੇ ਸਾਹਮਣੇ ਵੀ ਦੁਨੀਆਂ ਦਾ ਦਾਮਨ ਖੁੱਲਿਆ, ਦੁਨੀਆਂ ਦੀਆਂ ਨਿਮਤਾਂ ਮੌਜੂਦ ਹਨ, ਦੁਨੀਆਂ ਦੀਆਂ ਲਜ਼ਤਾਂ ਮੌਜੂਦ ਹਨ, ਇਸ ਦੇ ਵਜੂਦ ਨੂੰ ਉਹਨਾਂ ਲਜ਼ਤਾਂ ਨਾਲ ਰਗਬਤ ਵੀ ਹੈ, ਇਸ ਨੂੰ ਉਹਨਾਂ ਦੀ ਜ਼ਰੂਰਤ ਵੀ ਹੈ, ਗਰਮੀ ਸਰਦੀ ਤੇ ਬਚਾਓ ਵਾਸਤੇ ਵੀ ਜ਼ਰੂਰਤ ਹੈ, ਘਰ ਮਕਾਨ ਦੀ ਜ਼ਰੂਰਤ ਹੈ, ਲਿਬਾਸ ਦੀ, ਔਰ ਸਾਰੀਆਂ ਚੀਜ਼ਾਂ ਨਾਲ ਇਸ ਨੂੰ ਪਿਆਰ ਵੀ ਹੈ। ਲੇਕਿਨ ਜਿਸ ਵੇਲੇ ਇਸ ਨੂੰ ਅੱਲਾ ਦੀ ਮਾਰਫਤ ਨਸੀਬ ਆਉਂਦੀ ਹੈ, اور وہ ہوندی ہے بتوفیل نبی کریم صلی اللہ علیہ وسلم، اللہ دا نبی اللہ دا رسول جڑی گل دسدا اس تے یقین کر کے، پھر جس لے اللہ دا ذکر خود کردا، اللہ دی کتاب خود پڑھدا، براہ راست اللہ دی عبادت کردا، اللہ دی بارگاہ سجدے کردا، تے دل دے اندر ایک کیفیت حضور حق دی پیدا ہو رہی، دل دی اکھ پھر اللہ دی عظمت نو دیکھ، تو جی ظاہری اکھاں دے سامنے اللہ جل شانہ سامنے ہوئے تو پھر کس دی ہستی ہے کہ جیڑا انکار کرے؟ آزمائش ہی تے ایتھے ہے، میدان حشر ہی تے سارے آکھسن، وڈے تو وڈے کافر بھی آکھسن کہ یا اللہ ہن ایک دفعہ سانو دنیا تے بھیج، ہن حقیقت ساڈے سامنے آ گئی، اسی جنت دوزخ بھی ویکھ لیا، تیری عظمت دا مشاہدہ بھی کر لیا، تیری سلطنت تو بادشاہ دا پتہ بھی لگ گیا، ہوں سانو ایک دفعہ دنیا تے جان دے تے ویکھ اسی کس طرح عبادت کرنے، فرمایا جائے گا ہوں نہیں، گل تو او سی کہ تسی میری عظمت دا ادراک میرے نبی دے ارشاد نال کر دے، میرے نبی دی گل تے یقین کر دے، پھر تو ساڈے سجے کھبے مظاہر قدرت پھیلے سن، کس طرح مخلوق پیدا ہو رہی ہے، کس طرح مخلوق فنا ہو رہی ہے، کنہ کنہ چیزاں کے خصوصیات پیدا کر دیتیاں نے، پیدا کرنے والا کون ہے؟ اس سوال دا جواب تانوں میرے نبیاں نے دیتا، تے تسی اس میری عظمت تو، میری تخلیق تو جڑی خود تہاڈے وجود وچ بے شمار ہے، پھر تہاڈے ارد گرد بڑی پھیلی، اس نوں تک کے میری عظمت تے یقین لے آؤ، تے مطلوب تو او ایمان بالغیب سی، تو ہن مینوں ویکھ کے تے کسے دی ضرورت ہے کہ وہ انکار کر سکے؟ ہوں مننا تو کوئی کمال نہیں، وہ گل انہوں نے دنیا آ کے دیتی کہ جی موسیٰ علیہ السلام لنو میں نہ لگ، اسی نہیں منتے تیری گل، سانو نہیں پتا تو خبر کے کہہ رہے ہیں کہ نہیں کہہ رہے، کہ ہویا کہ نہیں، اسی نہیں تیری گل منتے، ہاں اللہ سارے سامنے ہوئے، جہرتن بالکل سامنے ہوئے نظر آئے، پھر گل ہے کہ اسی پھر منیں گے بے واقعی اللہ ہوں حکم دے رہا تو اسی یہ گل منی ہے، یہ اتنی بڑی گستاخی سی، اور جڑا نظام رب العالمین نے بنایا اس کو اتنی بڑی بغاوت سی کہ اللہ کریم نے اسے ویلے انہاں تے ایک بجلی دی کڑک بھیجی، فاخذتکم الصاعقۃ وانتم تنظرون، بجلی دی لپک پئی اور سارے اسے فنا ہو، مقصد یہ سی کہ تسی تے مخلوق دی جڑی ہے چمک یا بجلی دی جڑی ہک ہے چمک، اس نو برداشت کرنے دی استعداد اس دار دنیا چ نہیں رکھتے، چے جائے کہ جمال باری سامنے ہوئے تو پھر تو ساڈے حواس اے جڑے مادی حواس ہیں، اے جڑے دنیا دے ہوش و حواس ہیں، اے دنیا دی نگاہ جڑیاں یا دنیاوی شعور جڑا، اے پھر باقی ساڈا وجود باقی رہ جائے گا صحیح، اللہ دی مخلوق ایسی ایسی چیزاں پیان کہ جڑی سامنے آوے تسی فنا ہو جاؤ، تسی اللہ دے سامنے آن دی گل پہ کر دیو، بجلی دی چمک پہ سارے فنا ہو گئے، موسیٰ علیہ السلام نے دعا فرمائی یا اللہ اے الٹا اے قوم میرے ذمہ لائے گی بھی بندے تو مروا سکتے، مہربانی فرما انہاں دی جہالت تو درگزر فرما، انہوں زندہ کرے میرے تے پھر الزام آئے گا، معاف فرما دے، سما باسنا کم ممبا دے موت کم لال کم تشکرون، پھر اصا تو پھر زندگی اس موت تو بعد پھر زندگی دے، موت اور قضا دو طرح دی ہے، ایک ہے قضاء مبرم، ایک ہے قضاء معلق، مبرم وہ ہے جڑا طے شدہ کسی کا فیصلہ ہو چکا، جسے کوئی لمحہ پہلے بھی نہیں ہو سکتی، کوئی لمحہ پیچھے بھی وہ موت نہیں ہوتی، وہ اپنے وقت تے آندی، اور کس طرح ایک ہے قضاء معلق جیڑی اساڈے کردار دی وجہ تو، یعنی انگریزی جاندے نے ہینگنگ ڈیسیجن، ایک وہ وابستہ کر دیتا ویندا انسانی کردار نال، اساڈے اعمال تے وہ فیصلہ ہوندا، جیسے کوئی زہر کھاندا مر جاندا، کسے نوں گولی مارو مر جاندا، یہ ہوندی ہے قضاء معلق، اس دا سبب وہ بندہ بندا، وہ یہ اس طرح دی قضاء معلق سی، وہ برزخ دا حساب کتاب آخرت نہیں اجے شروع ہوئی کہ وہ موسیٰ علیہ السلام نے دعا کی تھی، اللہ پاک نے انہوں جڑی باقی زندگی پھر عطا کر دیتی، وہ قادر ہے، اور پھر جتنے اصول ہیں یہ ہیں مخلوق واسطے، اللہ دی قدرت نوں کوئی اصول جڑا وہ عاجز نہیں کر سکتا، اس واسطے ہر اصول وچ مستثنیات رکھیاں گئیاں کہ پتہ لگتا رہے کہ اللہ قادر ہے، جس طرح آدم علیہ السلام جو انہوں دے وجود چو میں یوانو پیدا فرما دیتا، استثناء ہے نا، ورنہ تو عورت چو بندے پیدا ہونے، خاتون چو بندے پیدا ہونے. اسی طرح عیسیٰ علیہ السلام نے بغیر باپ دے پیدا کر دیتا استثناء، ورنہ قانون قدرت یہ ہے کہ خاتون اور مرد چو اولاد پیدا ہونی. تو اس دنیا دے جنہ ہر چیز بے شمار چیزاں اگر تجزیہ کیتا جائے تو ہر شاید استثناء موجود ہے، اور بہت ساری چیزاں جی یہ صرف اس واسطے ہوں استثناء کہ حق تعالی دی قدرت قادر ہے، جس طرح چاہے کر سکتا، لیکن اس نے آپ ہی اصول وضع کر دیتا، انہوں نے مطابق کائنات دی تشکیل ہو رہی ہے اور تخلیق ہو رہی ہے. ثم بعثناکم من بعد موتکم لعلکم تشکرون، اسا پھر تہاڈی موت تو بعد زندگی دے دیتی تاکہ تسی اللہ دا شکر ادا کرو. اور جتنے انعامات ہونے، گناہ تو توبہ دی توفیق مل گئی، گناہ دی معافی مل گئی، بیماری تو صحت مل گئی، زندگی عطا ہو گئی، یہ ساری نعمتیں اس واسطے ہوندیاں کہ بندہ اللہ پاک دی عظمت دا ادراک کرے، اس نو سمجھے، اس دے احسانات نو سمجھے اور اس دا شکر ادا کرے. شکر ادا کرنا بجائے خود ایک عجیب گل ہے، اور محققین نے اس تے بہت ساری گلاں کیتیاں بھی شکر کس طرح ادا ہوندا، شکر دا حق کس طرح ادا ہوندا. نتیجہ تن باز نے آخیا کہ جس بندے نو اے خبر ہو جائے نا کہ میں اللہ دا شکر ادا کر ہی نہیں سکدا، اس نے شکر ادا کیتا. پتہ جس نے اس نو لگ جائے کہ اوہدیاں اتنی نعمتاں کہ میں نو لکھاں زندگیاں بار بار ملن اور ہر بار میں شکر ہی ادا کردا رہاں، پھر بھی اس دے احسانات دا شکر ادا نہیں ہو سکدا. لیکن عام فہم گل یہ ہے کہ شکر ادا کرنا محض الفاظ نہیں، شکر ادا کرنے دا سلیقہ یہ ہے کہ عقیدے دی، خیالات دی، نظریات دی بھی اصلاح کرے اور کردار دی اصلاح کرے. شکر دا بہترین طریقہ یہ ہے کہ بندے دے اعمال سدھر جان اور وہ اپنا کردار اللہ و اللہ دے رسول صلی اللہ علیہ وسلم دی اطاعت دے مطابق ڈھال لے. یہ ہے اللہ دے شکر کرنے دا انداز، تے اے طریقہ ہے شکر دا. جس طرح توبہ دا طریقہ یہ ہے کہ برے عقیدے تو لے کے برے اعمال تائیں اس نو چھوڑ دے، ختم کر دے، آئندہ عقیدہ بھی درست کر لے، عمل بھی صحیح کر لے، اس دے مطابق زندگی گزارے، اے توبہ. اور اللہ دی اطاعت واسطے کوشاں رہے اور اللہ دے پیار، اللہ دی محبت وچ رہے، اس گل دا احساس ہوئے کہ میرا خالق، میرا مالک بہت مہربان ہے، اس نے میرے تے بہت زیادہ احسانات ہیں، اس واسطے میں نے اس کا شکر ادا کرنا چاہیے، اس کی اطاعت کرنی چاہیے، نافرمانی نہیں. کیوں کلمہ زبان پہ ایسا نہیں کرنا چاہیے جس سے اللہ اللہ دا رسول خفا ہو جائے، کوئی عمل ایسا نہیں کرنا چاہیے. تو وہ یہ ہے شکر ادا کرنے کا طریقہ. اللہ کریم توفیق عطا فرمائے. وآخر دعوانا الحمدللہ رب العالمین.